ਪੰਥਕ ਡਾਟ ਐਫ ਐਮ ਦੇ ਸਰੋਤਿਆਂ ਲਈ ਪੰਥਕ ਵਿਦਵਾਨਾਂ ਨਾਲ ਮੁਲਾਕਾਤਾਂ ਦੀ ਵਿਸ਼ੇਸ਼ ਕੜੀ ਚ ਅੱਜ ਅਸੀਂ ਐਸੀ ਇੱਕ ਮਹਾਨ ਸ਼ਖਸੀਅਤ ਪਾਸ ਪਹੁੰਚੇ ਹਾਂ ਜਿਨ੍ਹਾਂ ਦੀ ਚਰਚਾ ਪੂਰੇ ਵਿਸ਼ਵ ਦੇ ਸਿੱਖ ਜਗਤ ਵਿਚ ਸਮੇਂ ਸਮੇਂ ਤੇ ਹੁੰਦੀ ਰਹੀ ਹੈ। ਡਾਕਟਰ ਮਹਿੰਦਰ ਕੌਰ ਗਿੱਲ ਕਿਸੇ ਪਰਿਚੇ ਦੇ ਮੁਹਤਾਜ ਨਹੀਂ ਹਨ, ਫਿਰ ਵੀ ਆਪਣੇ ਸਰੋਤਿਆਂ ਦੀ ਜਾਣਕਾਰੀ ਲਈ ਮੈਂ ਸੰਖੇਪ ਚ ਦੱਸਣਾ ਚਾਹਾਂਗਾ ਕਿ ਅਸੀਂ ਡਾਕਟਰ ਮਹਿੰਦਰ ਕੌਰ ਗਿੱਲ ਜੀ ਨੂੰ ਅਸੀਂ ਸਾਰੇ ਕਿਉਂਕਿ ਕੈਂਪਾਂ ਚ ਗੁਰਮਤਿ ਕੈਂਪਾਂ ਚ ਇਨ੍ਹਾਂ ਦੇ ਵਿਦਿਆਰਥੀ ਦੇ ਤੌਰ ਤੇ ਇਨ੍ਹਾਂ ਪਾਸ ਪੜੇ ਹਾਂ ਤੇ ਅਸੀਂ ਡਾਕਟਰ ਮਹਿੰਦਰ ਕੌਰ ਗਿੱਲ ਜੀ ਨੂੰ ਪਿਆਰ ਤੇ ਸਤਿਕਾਰ ਨਾਲ ਮਾਤਾ ਜੀ ਕਹਿ ਕੇ ਬੁਲਾਉਂਦੇ ਹਾਂ। ਸੋ ਮਾਤਾ ਜੀ ਦੇ ਜੀਵਨ ਬਾਰੇ ਸੰਖੇਪ ਜਾਣਕਾਰੀ ਮੈਂ ਆਪਣੇ ਸਰੋਤਿਆਂ ਨੂੰ ਦੇਣਾ ਚਾਹਾਂਗਾ। ਮਾਤਾ ਜੀ ਨੇ 1973 ਵਿਚ ਦਿੱਲੀ ਯੂਨੀਵਰਸਿਟੀ ਤੋਂ ਗੁਰੂ ਅਰਜਨ ਦੇਵ ਜੀ ਦੀ ਬਾਣੀ ਅਤੇ ਰਚਨਾ ਤੇ ਆਪਣੀ ਪੀ ਐਚ ਡੀ ਕੀਤੀ। ਉਸ ਤੋਂ ਬਾਅਦ ਮਾਤਾ ਸੁੰਦਰੀ ਗਰਲਸ ਕਾਲਜ ਦਿੱਲੀ ਦੇ ਲਗਭਗ 30 ਸਾਲਾਂ ਤੱਕ ਪ੍ਰਿੰਸੀਪਲ ਦੇ ਤੌਰ ਤੇ ਕਾਰਜਰਤ ਰਹੇ। ਇਸ ਦੌਰਾਨ ਮਾਤਾ ਜੀ ਨੇ ਆਪਣੀਆਂ ਬੇਅੰਤ ਹਜ਼ਾਰਾਂ ਵਿਦਿਆਰਥਣਾਂ ਨੂੰ ਗੁਰਮਤਿ ਦੀ ਗਾਢੀ ਰਾਹ ਤੇ ਚੱਲਣ ਦਾ ਉਪਦੇਸ਼ ਦਿੱਤਾ। ਅੱਜ ਮਾਤਾ ਜੀ ਦੀਆਂ ਪੜ੍ਹਾਈਆਂ ਹੋਈਆਂ ਉਹ ਵਿਦਿਆਰਥਣਾਂ ਆਪਣੇ ਘਰਾਂ ਵਿਚ, ਅਕੈਡਮਿਕ ਖੇਤਰਾਂ ਚ, ਹੋਰ ਪ੍ਰੋਫੈਸ਼ਨਲ ਖੇਤਰਾਂ ਚ ਜਿੱਥੇ ਗੁਰਮਤਿ ਦੇ ਨਾਲ ਜੁੜ ਕੇ ਆਪਣਾ ਕਾਰ ਵਿਹਾਰ ਕਰ ਰਹੀਆਂ ਹਨ, ਉੱਥੇ ਸਮਾਜ ਲਈ ਆਦਰਸ਼ ਬਣ ਰਹੀਆਂ ਹਨ। ਸੋ ਮਾਤਾ ਜੀ ਨੂੰ ਮੈਂ ਪਹਿਲਾ ਸਵਾਲ ਇਹ ਕਰਨਾ ਚਾਹਾਂਗਾ, ਮਾਤਾ ਜੀ ਆਪ ਜੀ ਨੇ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਜੀਵਨ ਅਤੇ ਰਚਨਾ ਬਾਰੇ ਆਪਣੀ ਪੀ ਐਚ ਡੀ ਕੀਤੀ ਹੈ, ਉਸ ਤੋਂ ਬਾਅਦ ਸਮੇਂ ਸਮੇਂ ਤੇ ਬਹੁਤ ਸਾਰੇ ਖੋਜ ਕਾਰਜ ਪੀ ਐਚ ਡੀ ਤੇ ਐਮ ਫਿਲ ਆਪ ਜੀ ਦੇ ਅੰਦਰ ਆਪ ਜੀ ਦੀਆਂ ਬੱਚੀਆਂ ਨੇ, ਵਿਦਿਆਰਥਣਾਂ ਨੇ ਕੀਤੀਆਂ ਨੇ, ਇਸ ਬਾਰੇ ਕੋਈ ਸੰਖੇਪ ਜਾਣਕਾਰੀ ਆਪ ਜੀ ਆਰੰਭਤਾ ਵਜੋਂ ਪੰਥਕ ਦੇ ਸਰੋਤਿਆਂ ਨੂੰ ਦੇਣ ਦੀ ਕਿਰਪਾਲਤਾ ਕਰੋ।
ਦੇਖੋ, ਇੱਕ ਗੱਲ ਸਾਨੂੰ ਸਮਝਣੀ ਚਾਹੀਦੀ ਹੈ, ਜਦੋਂ ਅਸੀਂ ਗੁਰਮਤ ਦੀ ਗੱਲ ਕਰੀਏ, ਇਹ ਗੁਰਮਤ ਦਾ ਡਿਸਿਪਲਨ ਕੀ ਹੈ ਉਸ ਦੀ ਸਮਝ ਹੋਣੀ ਚਾਹੀਦੀ। ਮੈਨੂੰ ਪੀ ਐਚ ਡੀ ਨੇ ਇੱਕੋ ਗੱਲ ਦੀ ਸਮਝ ਦਿੱਤੀ ਕਿ ਬਾਣੀ ਔਰ ਕਵਿਤਾ ਦੋ ਵੱਖਰੀਆਂ ਚੀਜ਼ਾਂ ਨੇ। ਮੈਂ ਬਾਣੀ ਤੇ ਕੰਮ ਕੀਤਾ, ਬਾਣੀ ਬਾਰੇ ਕੰਮ ਕੀਤਾ, ਬਾਣੀ ਤੇ ਕਹਿਣਾ ਗਲਤ ਹੋ ਜਾਂਦਾ, ਇਹ ਹਉਮੈ ਦਾ ਪ੍ਰਗਟਾਵਾ, ਬਾਣੀ ਬਾਰੇ ਕੰਮ ਕੀਤਾ। ਬਾਣੀ ਔਰ ਕਵਿਤਾ ਦਾ ਫਰਕ ਜਿਹੜਾ ਹੈ ਉਹ ਸਾਨੂੰ ਸਪਸ਼ਟ ਹੋਣਾ ਚਾਹੀਦਾ। ਬਾਣੀ ਗੋਡ ਓਰੀਐਂਟਡ ਹੈ, ਕਵਿਤਾ ਮੈਨ ਓਰੀਐਂਟਡ ਹੈ। ਕਵਿਤਾ ਵਿਚ ਮਨੁੱਖੀ ਦੁੱਖ, ਭੁੱਖ, ਲੋੜਾਂ, ਸੁੱਖ ਦੁੱਖ, ਇਹ ਸਾਰੀਆਂ ਫੀਲਿੰਗਸ ਨੇ। ਬਾਣੀਕਾਰ ਦਾਰਸ਼ਨਿਕ ਚਿੰਤਨ ਦੇ ਨਾਲ ਜੁੜੇ ਹੋਏ ਵਿਅਕਤੀ ਨੇ, ਇਹ ਦਰਸ਼ਨ ਦੀਆਂ ਮੂਲ ਸਮੱਸਿਆਵਾਂ ਨਾਲ ਉਲਝਦੇ ਨੇ। ਇਹ ਆਵਾਗਮਨ ਦੀ ਗੱਲ ਨੂੰ ਮਰਨਸ਼ੀਲ ਹੋਣੀ ਦੇ ਨਾਲ ਜੋੜਦੇ ਨੇ। ਮਰਨ ਬੰਦਾ ਮਰ ਰਿਹਾ, ਲੇਕਿਨ ਬੰਦੇ ਦੇ ਨਾਲ ਨਹੀਂ ਜੋੜਿਆ, ਇਹਨੂੰ ਸੰਸਾਰ ਦੀ ਚਲਾਏ ਮਾਨਤਾ ਨਾਲ ਜੋੜਿਆ, ਇਹਨੂੰ ਵੱਡੇ ਪ੍ਰਕਰਨ ਵਿਚ ਉਹ ਵਿਚਾਰਦੇ ਨੇ। ਔਰ ਬਾਣੀ ਦਾ ਡਿਸਿਪਲਨ ਗੁਰੂ ਗ੍ਰੰਥ ਸਾਹਿਬ ਦੇ ਵਿਚ ਔਰ ਸ੍ਰੀ ਦਸਮ ਗ੍ਰੰਥ ਜੀ ਵਿਚ ਬਾਣੀ ਦਾ ਇੱਕ ਆਪਣਾ ਡਿਸਿਪਲਨ ਹੈ, ਔਰ ਅਸੀਂ ਉਸ ਡਿਸਿਪਲਨ ਤੋਂ ਵਾਂਝੇ ਹੋ ਕੇ ਜਦੋਂ ਗੱਲ ਕਰਨੇ ਆ ਤੇ ਗੱਲ ਗਲਤ ਹੋ ਜਾਂਦੀ। ਅੱਜ ਬਾਣੀਕਾਰਾਂ ਦੀ ਗੱਲ ਨੂੰ ਸਮਝਣ ਵਾਸਤੇ ਬਾਣੀ ਦੀ ਟੇਕ, ਬਾਣੀ ਸ਼ਾਸਤਰ ਨੂੰ ਨਾਲ ਲੈ ਕੇ ਤੁਰੀਏ, ਫਿਰ ਸਾਨੂੰ ਜ਼ਿਆਦਾ ਗੱਲ ਸਪਸ਼ਟ ਹੋ ਜਾਏਗੀ। ਹੋਰ ਦੱਸੋ
ਮਤਾ ਜੀ, ਜਿਵੇਂ ਹੁਣ ਆਪ ਜੀ ਨੇ ਗੱਲ ਕੀਤੀ ਕਿ ਦਸ਼ਮ ਗ੍ਰੰਥ ਦੀ ਬਾਣੀ ਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ, ਇਸ ਵਿਚ ਬਾਣੀ ਦਾ ਇੱਕ ਰਿਦਮ ਹੈ, ਇੱਕ ਡਿਸਿਪਲਿਨ ਹੈ, ਲੇਕਿਨ ਅੱਜ ਤਾਂ ਦਸ਼ਮ ਗ੍ਰੰਥ ਤੇ ਬਹੁਤ ਸਾਰੇ ਸਵਾਲ ਉੱਠ ਰਹੇ ਹਨ ਕਿ ਜਿਵੇਂ ਇਹ ਬਾਣੀ ਹੀ ਨਹੀਂ, ਇਸ ਦੀ ਰਚਨਾ ਤਾਂ 1857 ਚ ਹੋਈ, ਜਾਂ ਇਹ ਕਿਸੇ ਬ੍ਰਾਹਮਣਾਂ ਨੇ ਸਿੱਖਾਂ ਚ ਵਾਰ ਦਿੱਤਾ, ਜਾਂ ਆਰ ਐਸ ਐਸ ਇਸ ਨੂੰ ਪ੍ਰਮੋਟ ਕਰ ਰਹੀ ਹੈ, ਇਸ ਕਿਸਮ ਦੀਆਂ ਗੱਲਾਂ ਵੀ ਆ ਰਹੀਆਂ ਨੇ। ਦਸ਼ਮ ਗ੍ਰੰਥ ਨੂੰ ਇੱਕ ਆਮ ਕਵਿਤਾ ਵੀ ਨਹੀਂ, ਬਲਕਿ ਇਸ ਤੋਂ ਵੀ ਇੱਕ ਨੀਵੇਂ ਪੱਧਰ ਤੇ ਜਾ ਕੇ ਸੰਬੋਧਨ ਕੀਤਾ ਜਾ ਰਿਹਾ ਹੈ ਕਿ
ਦੇਖੋ ਸਿੰਘ ਸਾਹਿਬ, ਇਹਦੇ ਵਿੱਚ ਗੱਲ ਜਿਹੜੀ ਸਮਝਣ ਵਾਲੀ ਹੈ ਨਾ, ਉਹ ਇਹ ਹੈ ਕਿ ਇਹਦੇ ਪਿੱਛੇ ਹਮੇਸ਼ਾ ਹਰ ਧਰਮ ਦੇ ਵਿਚਕਾਰ ਹਰ ਧਰਮ ਨੂੰ ਸਮੇਂ ਬਾਅਦ ਵਿਕਰਿਤ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਕਿਸੇ ਧਰਮ ਨੇ ਕੋਈ ਸੰਪਰਦਾ ਪੈਦਾ ਨਹੀਂ ਕੀਤੀ, ਪਰ ਹਰ ਧਰਮ ਦੇ ਨਾਲ ਸੰਪਰਦਾਵਾਂ ਜੁੜ ਗਈਆਂ ਨੇ। ਧਰਮ ਆਪਣੇ ਮੂਲ ਦੇ ਵਿੱਚ ਅਸੰਪਰਦਾਇਕ ਰਿਹਾ। ਗੁਰੂ ਨਾਨਕ ਸਾਹਿਬ ਦਾ ਧਰਮ ਅਸੰਪਰਦਾਇਕ ਹੈ, ਪਰ ਇਹਦੇ ਨਾਲ ਕਿੰਨੀਆਂ ਸੰਪਰਦਾਵਾਂ ਜੁੜੀਆਂ ਨੇ, ਇਹਦੇ ਵਿੱਚੋਂ ਕਿੰਨੀਆਂ ਸੰਪਰਦਾਵਾਂ ਨਿਕਲ ਗਈਆਂ ਨੇ। ਇਹ ਜਿਹੜੀ ਗੱਲ ਹੈ ਅੱਜ ਦਸਮ ਗ੍ਰੰਥ ਦੇ ਬਾਰੇ ਵੀ ਜਿਹੜੀ ਹੋ ਰਹੀ ਹੈ, ਇਹ ਉਹ ਵਿਦਵਾਨ ਨੇ ਜਿਨ੍ਹਾਂ ਨੇ ਪੂਰੀ ਤਰ੍ਹਾਂ, ਮੈਨੂੰ ਮਾਫ਼ ਕਰ ਦੇਣਾ, ਦਸਮ ਗ੍ਰੰਥ ਜੀ ਦੀ ਪੂਰੀ ਸਟੱਡੀ ਨਹੀਂ ਕੀਤੀ। ਜੇ ਕੀਤੀ ਹੋਵੇ ਤਾਂ ਫੇਰ ਉਹਨਾਂ ਨੂੰ ਨਾਲ ਸਾਹਿਤ ਦੀ ਵੀ ਸਮਝ ਹੋਵੇ। ਗੁਰੂ ਗ੍ਰੰਥ ਸਾਹਿਬ ਨੂੰ ਸਮਝਣ ਵਾਸਤੇ ਜੇ ਸਾਨੂੰ ਸਾਹਿਤ ਦੀ ਸਮਝ ਨਹੀਂ, ਸਾਹਿਤ ਸ਼ਾਸਤਰ ਦੀ ਸਮਝ ਨਹੀਂ, ਤਾਂ ਫਿਰ ਅਸੀਂ ਬਾਣੀ ਦੇ ਰੂਪ ਵਿਧਾਨ ਨੂੰ ਨਹੀਂ ਸਮਝਦੇ। ਬਾਣੀ ਦੇ ਰੂਪ ਵਿਧਾਨ ਨੂੰ ਜਾਣਨਾ ਜ਼ਰੂਰੀ ਹੈ। ਹਰ ਚੀਜ਼ ਦਾ ਇੱਕ ਆਪਣਾ ਕੌਂਸਟੀਟਿਊਸ਼ਨ ਹੈ, ਬਾਣੀ ਦਾ ਵੀ ਇੱਕ ਕੌਂਸਟੀਟਿਊਸ਼ਨ ਹੈ, ਦਸਮ ਗ੍ਰੰਥ ਦੀ ਬਾਣੀ ਦਾ ਵੀ ਇੱਕ ਕੌਂਸਟੀਟਿਊਸ਼ਨ ਹੈ। ਜਿਹੜੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਹੈ, ਇਹਦਾ ਜਿਹੜਾ ਕੌਂਸਟੀਟਿਊਸ਼ਨ ਹੈ, ਇਹ ਸਾਹਿਤ ਆਚਾਰੀਆਂ ਨੇ ਤਿੰਨ ਗੱਲਾਂ ਕਹੀਆਂ ਨੇ। ਸਾਹਿਤ ਦੀਆਂ ਤਿੰਨ ਵੰਨਗੀਆਂ ਨੇ, ਗਦ ਹੈ, ਪਦ ਹੈ, ਚੰਪੂ। ਚੰਪੂ ਆਮ ਤੌਰ ਤੇ ਜਾਣਿਆ ਨਹੀਂ ਜਾਂਦਾ। ਚੰਪੂ ਸਾਹਿਤ ਜਿਹੜਾ ਇਹਦੇ ਵਿੱਚ ਬਿਰਤਾਂਤ ਜਿਹੜਾ ਉਸ ਨੂੰ ਕਾਵ ਦੀ ਰੰਗਤ ਦੇ ਕੇ ਪੇਸ਼ ਕੀਤਾ ਜਾਂਦਾ। ਗੁਰੂ ਗ੍ਰੰਥ ਸਾਹਿਬ ਦੇ ਵਿੱਚ ਇਹਦੇ ਸੰਕੇਤ ਮੌਜੂਦ ਨੇ। ਸੁਣ ਸਾਖੀ ਮਨ ਜਪ ਪਿਆਰਾ ਅਜਾਮਲ ਉਦਰਿਆ ਕਹਿ ਇੱਕ ਵਾਰ। ਸਿਰਫ ਅਜਾਮਲ ਦਾ ਨਾਮ ਹੈ, ਉਸਦੇ ਅੱਗੇ ਉਹਦੀ ਸਾਖੀ ਨਹੀਂ ਹੈ, ਸਿਰਫ ਸੰਕੇਤ ਹੈ। ਬਾਲਮੀਕ ਹੋਵਾ ਸਾਧ ਸੰਗ ਧਰੂ ਕੋ ਮਿਲਿਓ ਹਰ ਨਹੀਂ ਸੰਗ। ਬਾਲਮੀਕ ਦਾ ਨਾਮ, ਧਰੂ ਦਾ ਨਾਮ, ਇਸ ਤਰ੍ਹਾਂ ਦੇ ਇਲੂਜਨ ਨੇ, ਇਹਨੂੰ ਇਲੂਜਨ ਕਹਿੰਦੇ ਨੇ। ਪੁਰਾਣ ਕਥਾ ਦਾ ਸੰਕੇਤ ਦੇ ਦੇਣਾ, ਪਰ ਪੁਰਾਣ ਕਥਾ ਪੂਰੀ ਨਹੀਂ। ਦਸਮ ਗ੍ਰੰਥ ਨੇ ਉਹ ਕੀਤਾ ਕਿ ਜਿਹੜੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਪੁਰਾਣ ਕਥਾ ਦੇ ਸੰਕੇਤ ਆਏ ਸਨ, ਇਹਦਾ ਖੁਲਾਸਾ ਉਹਨਾਂ ਨੇ ਕੀਤਾ ਦਸਮ ਗ੍ਰੰਥ ਵਿੱਚ। ਹੁਣ ਪ੍ਰੋਬਲਮ ਇਹ ਬਣ ਗਈ ਹੈ ਕਿ ਸਾਡੇ ਕੋਲ ਭਾਰਤੀ ਅਧਿਆਤਮ ਗਿਆਨ ਹੈ ਨਹੀਂ, ਸਾਡੇ ਕੋਲ ਭਾਰਤੀ ਅਧਿਆਤਮ ਚਿੰਤਨ ਨਹੀਂ। ਅਸੀਂ ਇੱਕ ਤਰ੍ਹਾਂ ਇੱਕ ਵਿੱਤ ਥਾਪ ਲਈ, ਚਾਰੇ ਵੇਦ ਹੋਏ ਸਚਾਰ, ਪੜੇ ਗੁਣੇ ਸੰਸਾਰ ਵਿਚਾਰ, ਸਾਮ ਕਹੇ ਸਿਤੰਬਰ ਸਵਾਮੀ, ਸੱਚ ਮੈਂ ਆਚੇ ਸਾਚ ਕਹੇ, ਸਮੇ ਸੱਚ ਸਮਾਵੇ, ਰਿਕ ਕਹਿਆ ਰਹਾ ਭਰਪੂਰ, ਰਾਮ ਨਾਮ ਦੇਵਾ ਮੈਸੂਰ। ਗੁਰੂ ਸਾਹਿਬ ਬਾਰ ਬਾਰ ਸਾਨੂੰ ਉਹਨਾਂ ਦੇ ਡਿਸਿਪਲਿਨ ਦੀ ਗੱਲ ਸਮਝਾ ਰਹੇ ਨੇ, ਪਰ ਅਸੀਂ ਸਮਝਣਾ ਨਹੀਂ ਚਾਹੁੰਦੇ। ਜਦੋਂ ਅਸੀਂ ਸਮਝਣਾ ਨਹੀਂ ਚਾਹੁੰਦੇ ਤਾਂ ਅਸੀਂ ਕੀ ਕਰਨਾ? ਜਿਹੜੀ ਗੱਲ ਦੀ ਸਮਝ ਨਾ ਆਵੇ ਉਹਦੇ ਨਾਲ ਕਿੰਤੂ ਜੋੜ ਦਿਓ। ਅਸੀਂ ਕਿੰਤੂ ਪਰੰਤੂ ਇਸ ਪਿੱਛੇ ਜੁੜੇ ਨੇ ਕਿ ਸਾਨੂੰ ਭਾਰਤੀ ਅਧਿਆਤਮ ਗਿਆਨ ਦਾ ਪਤਾ ਹੀ ਨਹੀਂ। ਵੇਦ ਸ਼ਾਸਤਰ ਸਿਮਰਤੀ ਪੁਰਾਣ, ਜਿੰਨੀ ਦੇਰ ਤੱਕ ਤੁਹਾਨੂੰ ਇਸਦਾ ਗਿਆਨ ਨਹੀਂ, ਵਿਆਕਰਨ ਪਿੰਗਲ, ਜਿੰਨੀ ਦੇਰ ਤੱਕ ਇਹ ਛੇ ਚੀਜ਼ਾਂ ਦੀ ਸਮਝ ਨਹੀਂ, ਓਨੀ ਦੇਰ ਤੱਕ ਬਾਣੀ ਦੀ ਸਹੀ ਵਿਆਖਿਆ ਨਹੀਂ ਹੁੰਦੀ। ਕਿਉਂਕਿ ਬਾਣੀ ਦਾ ਗੋਦ ਪਰਤਾ ਨੇ, ਉਹ ਪਰਤਾ ਨੂੰ ਖੋਲਣ ਵਾਸਤੇ ਜੇ ਸਾਨੂੰ ਉਹ ਪੂਰੀ ਗੱਲ ਦਾ ਨਹੀਂ ਪਤਾ, ਫਿਰ ਅਸੀਂ ਉਹਦਾ ਵਿਸਥਾਰ ਨਹੀਂ ਕਰ ਸਕਦੇ। ਇਹ ਗੱਲ ਸਮਝਣੀ ਚਾਹੀਦੀ ਹੈ। ਗੁਰੂ ਅਰਜਨ ਦੇਵ ਜੀ ਨੇ ਗੁਰੂ ਨਾਨਕ ਦੇਵ ਤੋਂ ਲੈ ਕੇ ਗੁਰੂ ਅਰਜਨ ਦੇਵ ਜੀ ਤੱਕ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਸਿਰਫ ਪੁਰਾਣ ਕਥਾ ਦੇ ਸੰਕੇਤ ਨੇ। ਦਸਮ ਗ੍ਰੰਥ ਵਿੱਚ ਉਹਨਾਂ ਸੰਕੇਤਾਂ ਦਾ ਵਿਸਤ੍ਰਿਤ ਵਰਣਨ ਹੈ। ਕਿਉਂਕਿ ਸਾਨੂੰ ਪੁਰਾਣੀ ਗੱਲ ਦਾ ਨਹੀਂ ਪਤਾ, ਇਸ ਪਿੱਛੇ ਸਾਨੂੰ ਨਵੀਂ ਦਾ ਵੀ ਨਹੀਂ ਪਤਾ। ਅਸੀਂ ਪੁਰਾਣੀ, ਸਾਡੇ ਮਨ ਚ ਇੱਕ ਗੱਲ ਆ ਗਈ ਕਿ ਜੀ ਇਹ ਤੇ ਆਰ ਐਸ ਐਸ ਪ੍ਰਮੋਟ ਕਰ ਰਿਹਾ। ਆਰ ਐਸ ਐਸ ਕਦੋਂ ਪੈਦਾ ਹੋਇਆ? ਗੱਲ ਨੂੰ ਸੋਚ ਲਈਏ, ਆਰ ਐਸ ਐਸ ਕਦੋਂ ਦੀ ਉਪਜ ਹੈ? ਆਰ ਦਸਮ ਗ੍ਰੰਥ ਕਦੋਂ ਦੀ ਉਪਜ ਹੈ? ਗੁਰੂ ਗ੍ਰੰਥ ਸਾਹਿਬ ਕਦੋਂ ਦੀ? ਬਾਣੀ ਕਦੋਂ ਦੀ? ਇਹ ਐਵੇਂ ਪੋਲੀਟੀਕਲ ਗੱਲਾਂ ਛੋਟੀਆਂ ਛੋਟੀਆਂ, ਛੋਟੀ ਮਤ ਦਾ ਪ੍ਰਗਟਾਵਾ, ਬਟ ਗੁਰੂ ਦੀ ਦ੍ਰਿਸ਼ਟੀ ਜਿਹੜੀ ਹੈ ਅਸਫਲਦਾਇਕ ਹੈ। ਉਹਨਾਂ ਨੇ ਭਾਰਤੀ ਅਧਿਆਤਮ ਗਿਆਨ ਨੂੰ ਨਾਲ ਲੈ ਕੇ ਤੁਰੇ ਨੇ। ਇਹ ਗੱਲ ਮੰਨ ਕੇ ਚੱਲਿਆ ਜੀ ਕਿ ਜੇ ਸਾਨੂੰ ਭਾਰਤੀ ਅਧਿਆਤਮ ਦਾ ਪਤਾ ਨਹੀਂ, ਜਿਹਦੇ ਵਿੱਚ ਬਾਣੀ ਗੁੰਨੀ ਹੋਈ ਹੈ, ਬਾਣੀ ਦਾ ਜਿਹੜਾ ਡਿਸਿਪਲਨ ਹੈ ਉਹ ਇਹ ਹੈ ਕਿ ਬਾਣੀ ਅਧਿਆਤਮ ਨੂੰ ਲੈ ਕੇ ਤੁਰ ਰਹੀ ਹੈ, ਅਧਿਆਤਮ ਦੇ ਵਿੱਚੋਂ ਪੈਦਾ ਹੋ ਰਹੀ ਹੈ। ਚਾਰ ਪੁਕਾਰੇ ਨਾ ਤੂੰ ਮਾਨੇ, ਚਾਰ ਪੁਕਾਰੇ ਨਾ ਤੂੰ ਮਾਨੇ, ਖੱਟ ਵੀ ਏਕਾ ਬਾਤ ਵਿਖਾਨੇ। ਚਾਰ ਕੌਣ? ਵੇਦ। ਖੱਟ ਵੀ ਏਕਾ ਬਾਤ ਵਿਖਾਨੇ ਕੌਣ? ਛੇ ਸ਼ਾਸਤਰ। ਦਸ ਅਸਤੀ ਮਿਲ ਏਕੋ ਕਹਿਆ, ਅਠਾਰਾਂ ਪੁਰਾਣ, ਦਸ ਔਰ ਅੱਠ। ਦਸ ਅਸਤੀ ਮਿਲ ਏਕੋ ਕਹਿਆ ਤਾਂ ਵੀ ਜੋਗੀ ਭੇਦ ਨਾ ਲਾਇਆ। ਤੁਹਾਨੂੰ ਤੈਨੂੰ ਸਮਝ ਨਹੀਂ ਆਈ? ਚਾਰ ਵੇਦ ਜੋ ਕਹਿ ਰਹੇ ਸਨ ਉਹਨਾਂ ਦਾ ਖੁਲਾਸਾ ਛੇ ਸ਼ਾਸਤਰਾਂ ਨੇ ਕੀਤਾ, ਉਹਨਾਂ ਦਾ ਖੁਲਾਸਾ ਪੁਰਾਣਾ ਨੇ ਕੀਤਾ, ਪਰ ਫਿਰ ਵੀ ਤੈਨੂੰ ਸਮਝ ਨਹੀਂ ਆਈ? ਗੁਰੂ ਸਾਹਿਬ ਉਸ ਅਧਿਆਤਮ ਚਿੰਤਨ ਨੂੰ ਨਾਲ ਲੈ ਕੇ ਤੁਰ ਰਹੇ ਹਾਂ, ਔਰ ਇਹ ਜਿਹੜਾ ਦਸਮ ਗ੍ਰੰਥ ਹੈ ਇਹ ਉਸ ਅਧਿਆਤਮ ਚਿੰਤਨ ਦਾ ਖੁਲਾਸਾ ਪ੍ਰਗਟਾਵਾ। ਇਹ ਗੱਲਾਂ ਨਿਰਮੂਲ ਨੇ ਕਿ ਸਾਡੇ ਨਾਲ ਇਹ ਹਿੰਦੂਇਜ਼ਮ ਹੈ, ਧਰਮ ਤੋਂ ਧਰਮ ਪੈਦਾ ਹੁੰਦਾ, ਸਭਿਅਤਾ ਤੋਂ ਸਭਿਅਤਾ ਪੈਦਾ ਹੁੰਦੀ ਹੈ, ਦੇਸ਼ ਤੋਂ ਦੇਸ਼ ਪੈਦਾ ਹੁੰਦਾ, ਇਨਸਾਨ ਤੋਂ ਇਨਸਾਨ ਪੈਦਾ ਹੁੰਦਾ। ਕੋਈ ਵੀ ਧਰਮ ਐਸਾ ਨਹੀਂ ਜਿਹੜਾ ਉਸ ਤੋਂ ਪਹਿਲੇ ਕੋਈ ਪੂਰਾ ਧਰਮ ਨਹੀਂ ਸੀ ਤਾਂ ਫਿਰ ਉਹ ਧਰਮ ਬਣਿਆ। ਹਰ ਧਰਮ ਜਿਹੜਾ ਉਸ ਤੋਂ ਪਹਿਲੇ ਇੱਕ ਧਰਮ ਪਹਿਲੇ ਮੌਜੂਦ ਹੈ, ਉਸ ਧਰਮ ਦੇ ਵਿੱਚ ਉਹਦਾ ਨਿਕਾਸ ਹੈ। ਪਰ ਇਸ ਗੱਲ ਨੂੰ ਦੂਜੀ ਤਰ੍ਹਾਂ ਸਮਝੋ, ਨੇੜਿਓਂ ਸਮਝੋ। ਮਾਂ ਔਰ ਬੱਚਾ ਆਪਾਂ ਜਾਣਦੇ ਸਾਰੇ, ਬੱਚੇ ਦਾ ਜਨਮ ਹੋਇਆ, ਜੰਮਦਿਆਂ ਸਾਰ ਬੱਚੇ ਨੂੰ ਜਾਂਡਰਸ ਹੈ, डॉक्टर ब्लड लेना चाहता है, मां का लेगा कि बच्चे का?